ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮੱਥਾ ਜਨਮ ਜਨਮ ਕੀ ਕਿਲ ਬਿਖ ਦੁਖ ਉਤਰੀ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨੁ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਈ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਓ ਜਨਮ ਸਨਾਥਾ ਮੋ ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥ ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਦੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲ ਹੈ ਮਿਲੰਥਾ ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਦੁਲੇ ਕੋ ਗੁਰ ਅੰਚਲ ਦੀਜਾ ਜਨ ਨਾਨਕ ਚਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤੇ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਆਪੋ ਆਪਣੇ ਘਰਾਂ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਗੁਰ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਮਹਾਨ ਅਸਥਾਨ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਜੋ ਗੁਰੂ ਕਾਲ ਤੋਂ ਚੱਲੀ ਆਈ ਹੋਈ ਪੁਰਾਤਨ ਮਰਿਆਦਾ ਅਨੁਸਾਰ ਅੱਜ ਵੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸਿੰਘਾਸਣ ਤੇ ਸੁਭਾਏ ਮਨ ਹੋ ਕਰਕੇ ਆਪਾਂ ਸਾਰਿਆਂ ਨੂੰ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ, ਉਸ ਦੀ ਕਥਾ ਵਿਚਾਰ ਕਰਨ ਅਤੇ ਸੁਣਨ ਵਾਸਤੇ ਆਪਾਂ ਸਮੂਹ ਮਾਈ ਭਾਈ ਜੁੜ ਮਿਲ ਬੈਠੇ ਹਾਂ, ਇਕੱਤਰ ਹੋਏ ਹਾਂ। ਅੱਜ ਦੇ ਸ੍ਰੀ ਮੁੱਖ ਵਾਕ ਸਾਹਿਬ ਜੀ ਦੇ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਰਸਾਇਆ ਕਿ ਜੋ ਇਸ ਮਾਤ ਲੋਕ 'ਤੇ ਆਏ, ਗੁਰੂ ਧਾਰਨ ਕੀਤਾ, ਗੁਰੂ ਦੇ ਦੱਸੇ ਉਪਦੇਸ਼ ਦੀ ਕਮਾਈ ਕੀਤੀ, ਗੁਰੂ ਦੀ ਮਿਹਰ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਗਏ, ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ, ਆਵਾਗਾਉਣ ਦੇ ਚੱਕਰਾਂ ਤੋਂ ਛੁੱਟ ਗਏ, ਟੇਢੀਆਂ ਮੇਢੀਆਂ ਜੂਨਾਂ ਦੇ ਗੇੜਿਆਂ ਤੋਂ ਛੁੱਟ ਗਏ ਅਤੇ ਜੋ ਇਸ ਮਾਤ ਲੋਕ 'ਤੇ ਆਣ ਕਰਕੇ ਨਾ ਗੁਰੂ ਧਾਰਨ ਕੀਤਾ ਨਾ ਗੁਰੂ ਦੇ ਉਪਦੇਸ਼ ਦੀ ਕਮਾਈ ਕੀਤੀ, ਉਹ ਫਿਰ ਗੁਰੂ ਪਰਮੇਸ਼ਰ ਦੀ ਬਖਸ਼ਿਸ਼ ਰਹਿਮਤ ਤੋਂ ਵਾਂਝੇ ਹੋ ਗਏ ਅਤੇ ਮਨ ਦੇ ਪਿੱਛੇ ਚੱਲਣ ਦਾ ਕਰਕੇ ਉਹਨਾਂ ਨੇ ਫਿਰ ਇਹ ਮਨੁੱਖਾ ਜਨਮ ਵਿਅਰਥ ਗਵਾ ਲਿਆ ਅਤੇ ਫਿਰ ਜੰਮ ਜੰਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਇਆ ਦੇਸ਼ ਲੰਮੇ ਦੀ ਵਾਟ 'ਤੇ ਚੱਲ ਪਏ। ਆਓ ਜਿਵੇਂ ਜਿਵੇਂ ਸੱਚੇ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਮਿਹਰਾਮਤ ਕਰਕੇ ਆਪਾਂ ਜੀ ਨੂੰ ਆਪਾਂ ਨੂੰ ਕਥਾ ਵਿਚਾਰ ਕਰਨ ਦੀ ਸੁਣਨ ਦੀ ਸੋਝੀ ਬਖਸ਼ਿਸ਼ ਕਰ ਰਹੇ ਹਨ। ਪ੍ਰਾਰੰਭਤਾ ਕਰੀਏ, ਕਥਾ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਰੇ ਹੀ ਸਮੂਹ ਗੁਰਸਿੱਖ ਮਾਈ ਭਾਈ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਦੋਵੇਂ ਹੱਥ ਜੋੜ ਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੀ।
ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਇਸ ਨਗਰੀ ਦੇ ਬਾਨੀ ਧੰਨ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਜੈਤ ਸਰੀ ਰਾਗ ਦੇ ਅੰਦਰ ਸਤਿਗੁਰਾਂ ਨੇ ਇਸ ਸ਼ਬਦ ਨੂੰ ਉਚਾਰਨ ਕੀਤਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅੰਗ 696 'ਤੇ ਇਹ ਅੰਕਿਤ ਹੈ। ਘਰ ਪਹਿਲਾ, ਪਹਿਲੇ ਘਰ ਸੁਰ ਤਾਲ ਅੰਦਰ ਇਸ ਸ਼ਬਦ ਨੂੰ ਗਾਇਨ ਕਰਨ ਦੀ ਸਤਿਗੁਰਾਂ ਨੇ ਆਗਿਆ ਕੀਤੀ ਹੈ। ਚਾਉ ਪਦੇ, ਚਾਰ ਪਦਿਆਂ ਵਾਲਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਪਰਿਪੂਰਨ ਪਰਮਾਤਮਾ, ਇੱਕ ਅਦਵੈਤ ਸਰੂਪ, ਜੋ ਸਜਾਤੀ ਵਿਜਾਤੀ ਸਵੈਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ। ਸਜਾਤੀ ਜਿਵੇਂ ਮਨੁੱਖ, ਮਨੁੱਖਾਂ ਵਰਗੇ ਹੋਰ ਕਈ ਚਿਹਰੇ ਮੋਹਰੇ ਮਿਲਦੇ ਮਨੁੱਖ, ਪਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਉਹ ਪਰਮੇਸ਼ਰ ਇੱਕ ਹੈ। ਤਿਸ ਕਾ ਸਰੀਕ ਕੋ ਨਹੀਂ, ਨਾ ਕੋ ਕੰਟ ਕਵੈਰਾਈ, ਉਸ ਵਰਗਾ ਹੋਰ ਦੂਜਾ ਨਹੀਂ। ਵਿਜਾਤੀ ਜਿਵੇਂ ਗੁਰਬਾਣੀ ਅੰਦਰ 84 ਲੱਖ ਜੂਨਾਂ ਦਾ ਜ਼ਿਕਰ ਆਉਂਦਾ ਕਿ ਹੋਰ ਕਿਸੇ ਜੂਨੀ ਦੇ ਵਿੱਚ ਕਿਸੇ ਹੋਰ ਜੂਨ ਦੇ ਵਿੱਚ ਪਰਮਾਤਮਾ ਹੋਵੇਗਾ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਉਹ ਇੱਕ ਹੈ। ਸਵੈਗਤ ਜਿਵੇਂ ਮਨੁੱਖਾਂ ਦੇ ਮਨੁੱਖਾਂ ਨਾਲ ਹੱਥ ਪੈਰ ਲੱਤਾਂ ਬਾਹਾਂ ਅੰਗ ਪ੍ਰਤੰਗ ਰਲਦੇ, ਰੁੱਖਾਂ ਦੇ ਪੱਤੇ ਟਾਹਣੀਆਂ ਥੋੜ੍ਹਾ ਬਹੁਤਾ ਰਲਦਾ, ਪਸ਼ੂ ਪੰਛੀਆਂ ਦੇ ਅੰਗ ਪ੍ਰਤੰਗ ਅੱਖ ਨੱਕ ਕੰਨ ਕੋਈ ਨਾ ਕੋਈ ਅੰਗ ਰਲਦਾ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਵਿਜਾਤੀ ਭੇਦ ਤੋਂ ਵੀ ਰਹਿਤ ਹੈ। ਸਜਾਤੀ ਵਿਜਾਤੀ ਸਵੈਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ, ਉਹ ਪਰਿਪੂਰਨ ਪਰਮਾਤਮਾ ਇੱਕ ਹੈ। ਉਹ ਅਹੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਜਿਸ ਦੀ ਬਾਬਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਥਨ ਕਰਦੇ ਹਨ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਦੇ ਅੰਦਰ ਉਸ ਦੀ ਚੇਤਨ ਸੱਤਾ, ਅਤੇ ਆਪਾਂ ਜੀਵ ਜਿਉਂਦੇ ਫਿਰਦੇ ਹਾਂ, ਜਦੋਂ ਉਹ ਚੇਤਨ ਸੱਤਾ ਆਤਮਾ ਅੰਦਰੋਂ ਖਿੱਚ ਲੈਂਦਾ, ਅਤੇ ਆਪਾਂ ਨੂੰ ਫਿਰ ਮੁਰਦਾ ਸ਼ਬਦ ਦਾ ਨਾਮ ਦਿੱਤਾ ਜਾਂਦਾ। ਉਹ ਅਹੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸੱਤ ਜੋ ਅਮਰ ਹੈ, ਨਾਸ ਤੋਂ ਰਹਿਤ ਹੈ, ਜਿਸ ਨੂੰ ਪ੍ਰਤਨ ਗ੍ਰੰਥਾਂ ਵਿੱਚ ਤ੍ਰੈ ਕਾਲ ਆਬਾਦ ਤੰ ਸਵਤ ਤੰ ਕਰਕੇ ਲਿਖਿਆ ਕਿ ਉਹ ਤਿੰਨਾਂ ਕਾਲਾਂ ਦੇ ਵਿੱਚ ਜੋ ਬੀਤ ਗਿਆ, ਭੂਤਕਾਲ, ਵਰਤਮਾਨ ਅਤੇ ਜੋ ਭਵਿੱਖਤ ਕਾਲ ਆਉਣ ਵਾਲਾ, ਉਹ ਅਮਰ ਹੈ, ਉਸਨੇ ਨਾਸ ਨਹੀਂ ਹੋਣਾ। ਆਪਾਂ ਅੱਜ ਹਾਂ, ਅਗਲੀ ਭਲਕ ਨੂੰ ਨਹੀਂ ਹੋ ਸਕਦੇ, ਅਗਲੇ ਸਾਹ ਨੂੰ ਨਹੀਂ ਹੋ ਸਕਦੇ, ਅਗਲੇ ਮਹੀਨੇ ਨੂੰ, ਅਗਲੇ ਵਾਰ ਨੂੰ, ਅਗਲੇ ਸਾਲ ਨੂੰ ਆਪਾਂ ਨਹੀਂ ਹੋ ਸਕਦੇ, ਕਿਉਂਕਿ ਆਪਾਂ ਓੜਕ ਨੂੰ ਨਾਸ ਹੋਣਾ ਹੈ। ਮਰਨ ਲਿਖਾਏ ਮੰਡਲ ਮੈਂ ਆਏ, ਆਪਾਂ ਬੇਸ਼ੱਕ ਮੇਰੇ ਸਮੇਤ ਸਾਰੇ ਬੈਠੇ ਹਾਂ, ਪਰ ਆਪਣਾ ਵਾਪਸੀ ਦਾ ਦਿਨ ਨਿਜਿਤ ਹੈ। ਗਣ ਘਾਲੇ ਸਭ ਦਿਵਸ ਸਾਸ ਨਹਿ ਵਢਣ ਘਟਨ ਤਿਲ ਸਾਰ, ਆਪਾਂ ਵਾਪਸੀ ਦਾ ਦਿਨ ਲਿਖਾ ਕਰਕੇ ਆਏ ਹਾਂ, ਇਸ ਕਰਕੇ ਆਪਾਂ ਨਾਸ ਹੋ ਜਾਣਾ, ਪਰ ਉਹ ਪਰਿਪੂਰਨ ਪਰਮਾਤਮਾ ਸੱਤ ਹੈ, ਅਮਰ ਹੈ, ਨਾਸ ਤੋਂ ਰਹਿਤ ਹੈ। ਗੁਰ ਗੋ ਤੋਂ ਭਾਵ ਅਗਿਆਨ ਦੇ ਹਨੇਰੇ ਨੂੰ ਨਾਸ ਕਰਨ ਵਾਲਾ, ਅਤੇ ਰੂਹ ਤੋਂ ਭਾਵ ਗਿਆਨ ਪ੍ਰਕਾਸ਼ ਕਰਨ ਵਾਲਾ। ਜੋ ਸਾਡੇ ਜੀਵਾਂ ਅੰਦਰ ਅਗਿਆਨਤਾ ਦੇ ਹਨੇਰੇ ਨੂੰ ਨਾਸ ਕਰਕੇ ਅਤੇ ਗੁਰੂ ਦੇ ਗਿਆਨ ਨੂੰ ਪ੍ਰਕਾਸ਼ ਕਰ ਦਿੰਦਾ, ਉਸ ਨੂੰ ਕਹਿੰਦੇ ਗੁਰ। ਗੁਰ ਜੋ ਚੇਤਨ ਪ੍ਰਸਾਦ ਹੈ, ਅਤੇ ਪ੍ਰਸਾਦ ਜੋ ਆਨੰਦ ਸਰੂਪ ਹੈ। ਗੁਰ ਜੋ ਚੇਤਨ ਸਰੂਪ ਹੈ, ਪ੍ਰਸਾਦ ਜੋ ਆਨੰਦ ਸਰੂਪ ਹੈ। ਐਸੇ ਪਰਿਪੂਰਨ ਪਰਮਾਤਮਾ ਜੋ ਇੱਕ ਹੈ, ਉਹ ਅਹੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰ ਪ੍ਰਸਾਦ। ਐਸੇ ਮਹਾਨ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਸੱਚੇ ਗੁਰਾਂ ਦੀ ਪ੍ਰਸਾਦ ਕਹੀਏ, ਕਿਰਪਾ ਦੁਆਰਾ ਹੁੰਦੀ ਹੈ।
ਮੇਰਾ ਹੀਰਾ ਰਤਨ ਨਾਮ ਹਰ ਬਸਿਆ।
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ, ਸਿੱਖਿਆ ਸਾਡੇ ਵਾਸਤੇ ਢੁਕਾ ਕੇ ਸਤਿਗੁਰਾਂ ਨੇ ਆਪਣੇ ਅੰਦਰ ਉੱਪਰ ਇਹ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਕਿ ਸਾਡੇ ਉੱਪਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਬਖਸ਼ਿਸ਼ ਕੀਤੀ। ਮੇਰਾ ਹੀਰ ਹੈ, ਸਾਡੇ ਹਿਰਦੇ ਦੇ ਵਿੱਚ ਰਤਨ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਉ, ਜੋ ਬਹੁਤ ਮਹਿੰਗਾ ਅਮੋਲਕ ਲਾਲਾਂ ਦੀ ਨਿਆਈ ਰਤਨ ਨਾਮ, ਜੋ ਪਰਮੇਸ਼ਰ ਦਾ ਨਾਮ ਹੈ ਹਰ ਬਸਿਆ, ਜੋ ਹਰੀ ਪਰਮੇਸ਼ਰ ਦਾ ਨਾਮ ਹੈ, ਉਹ ਸਾਡੇ ਹਿਰਦੇ ਵਿੱਚ ਵਸ ਗਿਆ, ਅੱਗੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਿਵੇਂ ਵਸਿਆ।
ਗੁਰ ਹੱਥ ਧਰਿਓ ਮੇਰਾ ਮਾਥਾ।
ਜਦੋਂ ਸੱਚੇ ਗੁਰੂ ਨੇ ਮਿਹਰ ਕੀਤੀ, ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਰਹਿਮਤਾਂ ਭਰਿਆ, ਬਖਸ਼ਿਸ਼ਾਂ ਭਰਿਆ, ਹੱਥ ਸਾਡੇ ਮੱਥੇ ਉੱਪਰ ਰੱਖਿਆ, ਫੇਰ ਮੇਰਾ ਹੀਰ ਰਤਨ ਨਾਮ ਹਰ ਵਸਿਆ। ਫੇਰ ਸਾਡੇ ਹਿਰਦੇ ਦੇ ਅੰਦਰ ਉਹ ਪਰਮੇਸ਼ਰ ਦਾ ਨਾਮ, ਜੋ ਬਹੁਤ ਅਮੋਲਕ ਰਤਨ ਦੀ ਨਿਆਈ ਹੈ, ਵਸ ਗਿਆ। ਇੱਕ ਸਿੱਖ ਨੇ, ਇੱਕ ਸਾਧਕ ਨੇ ਘਾਲਣਾ ਘਾਲਣੀ ਹੈ ਗੁਰੂ ਦੇ ਉਪਦੇਸ਼ ਦੀ, ਗੁਰੂ ਦੁਆਰਾ ਬਖਸ਼ਿਸ਼ ਹੋਏ ਨਾਮ ਦੀ। ਜੋ ਸਾਡੇ ਸਿੱਖ ਧਰਮ ਵਿੱਚ ਵਿਧੀ ਵਿਧਾਨ ਹੈ, ਗੁਰੂ ਨੇ ਜੋ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਕੇ ਪੰਜ ਪਿਆਰੇ ਸਹਿਬਾਨ ਜੀ ਤੋਂ ਜਦੋਂ ਆਪਾਂ ਖੰਡੇ ਬਾਟੇ ਦੀ ਪੌਲ ਛਕਦੇ ਹਾਂ, ਉਹ ਸਾਨੂੰ ਨਾਮ ਦ੍ਰਿੜ ਕਰਵਾਉਂਦੇ। ਜੋ ਉਪਦੇਸ਼ ਦਿੰਦੇ ਉਹ ਗੁਰੂ ਦਾ ਉਪਦੇਸ਼ ਹੈ। ਇੱਕ ਸਿੱਖ ਨੇ, ਇੱਕ ਸਾਧਕ ਨੇ ਉਸ ਉਪਦੇਸ਼ ਦੀ ਕਮਾਈ ਤੇ ਕਰਨੀ ਹੈ। ਸੇਵਾ ਅਤੇ ਸਿਮਰਨ ਸਿੱਖ ਧਰਮ ਦੇ ਵਿੱਚ ਦੋਥਾਮ ਹਨ। ਜਿਵੇਂ ਪੰਛੀ, ਜੇ ਇੱਕ ਖੰਭ ਨਾ ਹੋਵੇ ਉਹ ਉੱਡ ਨਹੀਂ ਸਕਦਾ, ਜੇ ਦੋਵੇਂ ਹੀ ਨਾ ਆਉਣ ਤੇ ਉਹ ਲੋਕਾਂ ਦੇ ਪੈਰਾਂ ਥੱਲੇ ਰੁਲ ਕੇ ਮਰ ਜਾਂਦਾ ਹੈ, ਤੇ ਜੇ ਉਸ ਦੇ ਦੋਵੇਂ ਖੰਭ ਕਰਦੇ ਕੰਮ ਕਰਦੇ ਆਉਣ, ਫੇਰ ਉਹ ਇੰਨਾ ਆਜ਼ਾਦ ਹੈ, ਜੀ ਚਾਹੇ ਧਰਤੀ 'ਤੇ ਬੈਠ ਜਾਵੇ, ਮਨ ਚਾਹੇ ਉਸ ਦਾ ਫੁਰਨਾ ਬਣੇ ਅਤੇ ਰੁੱਖ ਦੀ ਟਾਹਣੀ 'ਤੇ ਬੈਠ ਜਾਵੇ, ਜੇ ਉਸ ਦਾ ਮਨ ਕਰੇ ਅਤੇ ਉਹ ਆਕਾਸ਼ ਵਿੱਚ ਅਡਾਰੀਆਂ ਲਾ ਲਵੇ। ਪਰ ਸੰਭਵ ਤਾਂ ਹੈ ਇੱਕ ਪੰਛੀ ਵਾਸਤੇ, ਜੇ ਉਸ ਦੇ ਕੋਲ ਦੋਵੇਂ ਖੰਭ ਅਤੇ ਦੋਵੇਂ ਕੰਮ ਕਰਦੇ ਹਨ। ਇਸੇ ਤਰ੍ਹਾਂ ਸਿੱਖ ਨੂੰ ਸੇਵਾ ਅਤੇ ਸਿਮਰਨ ਰੂਪੀ ਦੋ ਖੰਭ ਦਿੱਤੇ ਪਰਮੇਸ਼ਰ ਨੇ, ਗੁਰੂ ਦੁਆਰਾ ਬਖਸ਼ਿਸ਼ ਹੁੰਦੇ ਹੈ। ਫਿਰ ਜਿਹੜਾ ਸਿੱਖ ਉਹਨਾਂ ਖੰਭਾਂ ਨੂੰ ਬਰਕਰਾਰ ਰੱਖਦਾ, ਉਹਨਾਂ ਦੀ ਸਾਂਭ ਸੰਭਾਲ ਕਰਦਾ, ਉਹ ਫਿਰ ਇਹ ਲੋਕ ਸੁਖੀਏ ਪਰਲੋਕ ਸਹੇਲੇ ਵਾਲੀ ਰਹਿਮਤ ਬਖਸ਼ਿਸ਼ ਮਾਣਦਾ ਅਤੇ ਮੁਆਫ ਕਰਨਾ। ਜਿਹੜਾ ਸਿੱਖ ਇਹਨਾਂ ਖੰਭਾਂ ਦੀ ਸਾਂਭ ਸੰਭਾਲ ਨਹੀਂ ਕਰਦਾ, ਸੇਵਾ ਦੀ ਅਤੇ ਸਿਮਰਨ ਦੀ, ਭਾਵ ਸੇਵਾ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਉਸ ਦੀ ਬਾਬਤ ਫਿਰ ਲੋਕ ਗਇਓ ਪਰਲੋਕ ਗਵਾਇਓ ਵੀ ਸਤਿਗੁਰਾਂ ਨੇ ਗੁਰਬਾਣੀ ਅੰਦਰ ਬਖਸ਼ਿਸ਼ ਕੀਤਾ। ਪਰ ਇੱਥੇ ਹੀ ਵਸ ਨਹੀਂ ਕਿ ਸਿੱਖ ਕਹੇ ਕਿ ਮੈਂ ਸੇਵਾ ਅਤੇ ਸਿਮਰਨ ਦੀ ਘਾਲ ਕਰ ਲਈ ਅਤੇ ਮੇਰੀ ਘਾਲ ਥਾਏ ਪੈ ਗਈ, ਨਹੀਂ। ਇਸ ਦੇ ਉੱਪਰ ਜਦੋਂ ਤੱਕ ਗੁਰੂ ਪਰਮੇਸ਼ਰ ਬਖਸ਼ਿਸ਼ ਰਹਿਮਤ ਮਿਹਰ ਦੀ ਨਿਗਾਹ ਨਹੀਂ ਪਾਉਂਦਾ, ਤਦੋਂ ਤੱਕ ਇਹ ਥਾਏ ਨਹੀਂ ਪੈਂਦੀ। ਕਰਨੀ ਜ਼ਰੂਰ ਹੈ, ਸਿੱਖ ਨੇ ਆਰੰਭਤਾ ਇੱਥੋਂ ਹੀ ਹੋਣੀ ਹੈ, ਸੇਵਾ ਸਿਮਰਨ ਦੀ ਘਾਲ ਕਮਾਈ ਤੋਂ। ਪਰ ਥਾਏ ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਇਹ ਥਾਂ ਨਹੀਂ ਪੈਂਦੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ। 125 ਕੁ ਸਾਲ ਦੀ ਆਰਜ਼ਾ ਸਰੀਰਕ ਇਸ ਮਾਤ ਲੋਕ 'ਤੇ ਬਾਬਾ ਜੀ ਨੇ ਭੋਗੀ। ਤਕਰੀਬਨ 112-13 ਸਾਲ ਗੁਰੂ ਚਰਨ ਸ਼ਰਨ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਗੁਜ਼ਾਰੇ। ਜਦੋਂ ਅੰਤਲਾ ਸਮਾਂ ਸੀ ਨਾ, ਉਹ ਵਾਰਤਾਲਾਪ ਤਾਂ ਬੜੀ ਲੰਮੀ ਹੈ, ਸਮਾਂ ਸੀਮਿਤ ਹੈ, ਪਰ ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ, ਇਸ ਨਾਲ ਸੰਬੰਧਿਤ ਜੋ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ ਅੰਤਲੇ ਵੇਲੇ, ਕੇਵਲ ਉਹ ਮਨ ਕੀਤਾ ਆਪ ਸੰਗਤਾਂ ਨਾਲ ਸਾਂਝੇ ਕੀਤੇ ਜਾਣ। ਬੜੇ ਸਵਾਲ ਜਵਾਬ ਹੋਏ। ਸਿੱਖਾਂ ਨੇ ਇੱਕ ਸਵਾਲ ਇਹ ਵੀ ਪੁੱਛਿਆ ਸੀ ਕਿ ਬਾਬਾ ਬੁੱਢਾ ਸਾਹਿਬ ਜੀ, ਕਿਉਂਕਿ ਗੁਰੂ ਸਾਹਿਬ ਜੀ ਨੇ ਉਸ ਵੇਲੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਚੜ੍ਹਾਈ ਕੀਤੇ ਤੇ ਸਿੱਖੋ ਵਧਾਈ ਹੋਵੇ, ਵਧਾਈ ਹੋਵੇ, ਵਧਾਈ ਹੋਵੇ, ਇਹ ਸ਼ਬਦ ਵਰਤੇ ਸਨ। ਇੱਕ ਸਿੱਖ ਚੜ੍ਹਾਈ ਕੀਤਾ ਤੇ ਸੱਚੇ ਪਾਤਸ਼ਾਹ ਜੀ ਨੇ ਖੁਸ਼ੀ ਵਿੱਚ ਆਣ ਕੇ ਸ਼ਬਦ ਵਰਤੇ ਸਨ। ਸਿੱਖਾਂ ਨੇ ਪੁੱਛਿਆ ਸੀ ਤੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਬਾਬਾ ਬੁੱਢਾ ਸਾਹਿਬ ਜੀ ਦੀ ਘਾਲ ਥਾਏ ਪੈ ਗਈ। ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਤੀ ਅਤੇ ਤੀਸਰੇ ਪਾਤਸ਼ਾਹ ਜੀ ਨੇ ਇਹ ਵੀ ਸ਼ਬਦ ਕਹੇ ਸਨ ਕਿ ਸਿੱਖੀ ਅਵਧ ਨਾ ਇਸ ਤੇ ਪਰ, ਕਿ ਬਾਬਾ ਬੁੱਢਾ ਸਾਹਿਬ ਜੀ ਹੱਦ ਹਨ ਸਿੱਖੀ ਦੀ, ਜਿੰਨੀ ਇੱਕ ਸਿੱਖ ਨੂੰ ਸਿੱਖੀ ਕਮਾਉਣੀ ਚਾਹੀਦੀ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਕਮਾ ਲਈ। ਇਹ ਅਵਧ ਹੈ, ਇਹ ਹੱਦ ਹੈ ਸਿੱਖੀ ਦੀ। ਸਿੱਖਾਂ ਨੇ ਪੁੱਛਿਆ ਬਾਬਾ ਜੀ, ਨਿੱਜੀ ਤਜਰਬੇ ਨਿੱਜੀ ਅਨੁਭਵ, ਇੱਕ ਗੁਰਮੁਖ ਹੁੰਦਾ ਬਾਹਰੀ ਗਿਆਨ ਕਿਤਾਬੀ ਗਿਆਨ ਜ਼ਰੂਰ ਚਾਹੀਦਾ, ਪਰ ਜੇ ਇਕੱਲਾ ਬਾਹਰੀ ਗਿਆਨ ਹੈ ਨਾ, ਹੰਕਾਰ ਵਿਕਾਰ ਇਹ ਅੰਦਰੋਂ ਨਹੀਂ ਮੁੱਕਦੇ, ਇਹ ਅੰਦਰੋਂ ਮੁੱਕਦੇ ਸੇਵਾ ਸਿਮਰਨ ਦੀ ਘਾਲ ਕਮਾਈ ਉਸ 'ਤੇ, ਫਿਰ ਜਦੋਂ ਗੁਰੂ ਪਰਮੇਸ਼ਰ ਮਿਹਰ ਪਾਉਂਦਾ ਬਖਸ਼ਿਸ਼ ਪਾਉਂਦਾ, ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ ਸਿੱਖਾਂ ਨੇ, ਬਾਬਾ ਬੁੱਢਾ ਸਾਹਿਬ ਜੀ ਕੋਈ ਸਿੱਖਿਆ ਦਿਓ, ਸਾਡਾ ਵੀ ਇਹ ਮਨੁੱਖਾ ਜਨਮ ਸਫਲ ਹੋ ਜਾਵੇ, ਜਿਵੇਂ ਗੁਰੂ ਸਾਹਿਬ ਜੀ ਤੁਹਾਡੇ ਉੱਪਰ ਖੁਸ਼ ਹੋ ਰਹੇ ਹਨ, ਇਸੇ ਤਰ੍ਹਾਂ ਗੁਰੂ ਦੀ ਬਖਸ਼ਿਸ਼ ਮਿਹਰ ਦੇ ਪਾਤਰ ਅਸੀਂ ਵੀ ਬਣ ਸਕੀਏ। ਬੜੇ ਸਵਾਲ ਹੋਏ ਅਤੇ ਬੜੇ ਜਵਾਬ ਬਾਬਾ ਜੀ ਨੇ ਦਿੱਤੇ, ਪਰ ਇੱਕ ਆਪ ਸੰਗਤਾਂ ਨਾਲ ਸਾਂਝਾ ਕਰਨਾ। ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਸੀ, ਸਿੱਖੋ ਜਪ ਕਰੋ, ਤਪ ਕਰੋ, ਸੇਵਾ ਕਰੋ, ਸਿਮਰਨ ਕਰੋ, ਪਰ ਟੇਕ ਗੁਰੂ ਦੀ ਮਿਹਰ 'ਤੇ ਰੱਖਣੀ, ਟੇਕ ਆਪਣੀ ਘਾਲ ਕਮਾਈ 'ਤੇ ਨਹੀਂ ਰੱਖਣੀ। ਥਾਏ ਉਦੋਂ ਪੈਣੀ ਹੈ ਜਦੋਂ ਗੁਰੂ ਮਿਹਰ ਕਰੇਗਾ, ਜਦੋਂ ਗੁਰੂ ਬਖਸ਼ਿਸ਼ ਕਰੇਗਾ। ਮੇਰਾ ਹੀ ਰਹਿ ਰਤਨ ਨਾਮ ਹਰ ਵਸਿਆ, ਅੱਜ ਕਹਿ ਦਿੱਤਾ ਜਾਂਦਾ ਨਾ ਜੀ, ਮਨ ਸਾਫ਼ ਹੈ, ਗੁਰੂ ਦੀ ਕੋਈ ਲੋੜ ਨਹੀਂ, ਮਨ ਸਾਫ਼ ਹੈ ਬਾਣੀ ਪੜ੍ਹਦਾ, ਪਰ ਇਹ ਤੁੱਕ ਵਾਰ ਵਾਰ ਸੋਚਣ 'ਤੇ ਮਜਬੂਰ ਕਰ ਰਹੀ ਹੈ ਕਿ ਮੇਰਾ ਹੀ ਰਹਿ ਰਤਨ ਨਾਮ ਹਰ ਵਸਿਆ, ਪਰ ਕਦੋਂ, ਜਦੋਂ ਗੁਰ ਹੱਥ ਧਰਿਓ ਮੇਰੇ ਮਾਥਾ। ਇੱਥੇ ਇਹ ਨਹੀਂ ਲਿਖਿਆ ਕਿ ਸਿੱਖ ਦੀ ਘਾਲ ਕਮਾਈ ਦੇ ਨਾਲ ਹਿਰਦੇ ਵਿੱਚ ਨਾਮ ਵਸ ਗਿਆ, ਨਹੀਂ, ਗੁਰ ਹੱਥ ਧਰਿਓ ਮੇਰੇ ਮਾਥਾ ਦਾ ਜ਼ਿਕਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਕਰ ਰਹੇ ਹਨ। ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਕਿਹਾ ਸੀ, ਜਪ ਕਰੋ, ਤਪ ਕਰੋ, ਸੇਵਾ ਕਰੋ, ਸਿਮਰਨ ਕਰੋ, ਪਰ ਟੇਕ ਗੁਰੂ ਦੀ ਮਿਹਰ 'ਤੇ ਰੱਖਣੀ। ਇੱਕ ਗਾਥਾ ਮੈਂ ਪੜ੍ਹੀ, ਮਨ ਕੀਤਾ ਆਪ ਨਾਲ ਸਾਂਝੀ ਕਰ ਦੇਵਾਂ। ਬੰਦਗੀ ਕੀਤੀ ਕਿਸੇ ਫਕੀਰ ਨੇ, ਕਈ ਵਰੇ ਸਿਲਾ 'ਤੇ ਬਹਿ ਕਰਕੇ ਪਰਮੇਸ਼ੁਰ ਪ੍ਰਗਟ ਹੋਇਆ। ਪਰਮੇਸ਼ੁਰ ਕਹਿੰਦੇ, ਮੰਗ ਕੀ ਮੰਗਦਾ? ਕਹਿੰਦਾ ਜੀ, ਮੇਰੀ ਬੰਦਗੀ ਦਾ ਫਲ ਦਿੱਤਾ ਜਾਵੇ। ਪਰਮੇਸ਼ੁਰ ਕਹਿਣ ਲੱਗੇ, ਬਖਸ਼ਿਸ਼ ਮੰਗਦਾ ਕਿ ਬੰਦਗੀ ਦਾ ਫਲ ਮੰਗਦਾ? ਹੰਕਾਰ ਆ ਗਿਆ ਜੀ। ਕਹਿੰਦਾ, ਮਨ ਵਿੱਚ ਆ ਗਿਆ, ਖੋਰੇ ਬਖਸ਼ਿਸ਼ ਨਿੱਕੀ ਹੋਵੇ, ਮੇਰੀ ਬੰਦਗੀ ਜ਼ਿਆਦਾ ਹੋਵੇ, ਪਰਮੇਸ਼ੁਰ ਤਾਂ ਵੱਖ ਵੱਖ ਕਰ ਰਿਹਾ, ਵੀ ਫਲ ਮੰਗਦਾ ਕਿ ਬਖਸ਼ਿਸ਼ ਮੰਗਦਾ? ਬਖਸ਼ਿਸ਼ ਉਸ ਨੂੰ ਛੋਟੀ ਭਾਸੀ, ਫਲ ਉਸ ਨੂੰ ਵੱਡਾ ਪਾਸਿਆ। ਕਹਿਣ ਲੱਗਾ, ਨਹੀਂ ਜੀ, ਫਲ ਦੇ ਦਿਓ। ਪਰਮੇਸ਼ੁਰ ਕਹਿਣ ਲੱਗੇ, ਦੁਬਾਰਾ ਸੋਚ ਲੈ। ਕਹਿਣ ਲੱਗਾ, ਨਹੀਂ ਜੀ, ਫਲ ਦੇ ਦਿਓ। ਅਸਲ 'ਚ ਪਰਚੇ ਹੁੰਦੇ ਹੈ, ਕਈ ਫੇਲ ਹੋ ਜਾਂਦੇ ਹੈ, ਘਾਲ ਕਮਾਈ 'ਤੇ ਥਾਂ ਪੈ ਗਈ ਜੀ, ਸਮਝਾਉਣ ਵਾਸਤੇ ਗੱਲਾਂ। ਪਰਮੇਸ਼ੁਰ ਸਾਕਸ਼ਾਤ ਪ੍ਰਗਟ ਹੈ, ਘਾਲ ਕਮਾਈ ਥਾਂ ਪੈ ਗਈ। ਪਰਮੇਸ਼ੁਰ ਪੁੱਛ ਰਿਹਾ ਕਿ ਫਲ ਮੰਗਦਾ ਕਿ ਬਖਸ਼ਿਸ਼ ਮੰਗਦਾ? ਜਦੋਂ ਤੀਸਰੀ ਵਾਰ ਪਰਮੇਸ਼ੁਰ ਨੇ ਪੁੱਛਿਆ ਨਾ, ਕਹਿਣ ਲੱਗਾ, ਜੀ ਫਲ ਦੇ ਦਿਓ। ਫਿਰ ਪਰਮੇਸ਼ੁਰ ਕਹਿਣ ਲੱਗੇ, ਜੇ ਫਲ ਮੰਗਦਾ ਨਾ, ਤੇ ਫਲ ਬਖਸ਼ਿਸ਼ ਦੇ ਵਿੱਚ ਕੋਈ ਹਿਸਾਬ ਕਿਤਾਬ ਨਹੀਂ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਬਖਸ਼ਿਸ਼ ਦੇ ਵਿੱਚ ਤੇ ਕੋਈ ਲੇਖਾ ਨਹੀਂ, ਕੋਈ ਕਰਮਾਂ ਦਾ ਹਿਸਾਬ ਕਿਤਾਬ ਨਹੀਂ, ਪਰ ਜੇ ਫਲ ਮੰਗਦਾ ਨਾ, ਤੇ ਫਿਰ ਸਾਰਾ ਹਿਸਾਬ ਕਿਤਾਬ ਹੋਣਾ। ਕਹਿਣ ਲੱਗੇ, ਬਾਕੀ ਦੇ ਬਾਅਦ ਵਿੱਚ ਜਿਹੜੀ ਸਿਲਾ 'ਤੇ ਕਈ ਵਰੇ ਬੈਠ ਕੇ ਤਪੱਸਿਆ ਕੀਤੀ ਹੈ ਨਾ, ਉਸ ਸਿਲਾ ਨੂੰ ਵੀ ਫਲ ਦੇ। ਤੂੰ ਉਹਦੇ ਉੱਪਰ ਬੈਠਾ, ਹੁਣ ਉਹਨੇ ਵਰੇ ਉਹਨੂੰ ਸਿਰ 'ਤੇ ਚੁੱਕ, ਫੇਰ ਤੇਰੀ ਬੰਦਗੀ ਦਾ ਫਲ ਮਿਲੇਗਾ। ਗੁਰ ਹੱਥ ਧਰਿਓ ਮੇਰੇ ਮਾਥਾ, ਇਹ ਹੈ ਪਰਮੇਸ਼ੁਰ ਦੀ ਮਿਹਰ, ਗੁਰੂ ਦੀ ਮਿਹਰ। ਸ਼੍ਰੀਮਾਨ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਣਾ ਨੇ ਨਾ ਜੀ, ਇੱਕ ਪੁਸਤਕ ਹੈ, ਨਾਮ ਨਾ ਵਿਸਰੈ संत प्रसाद पढ़ने वाली है जी। एक घालना घालण वाले साधना करन वाले सिख वास्ते उस दे विचों इन्ने नुकते मिलते हैं, कमाल दियां गल्लां लिखियां जी। अपनी जिंदगी दे विच उन्होंने दर्शाया कि परमेशर बख्शिश कर दे, गुरु राही बख्शिश कर दे, जां फिर परमेशर द्वारा धुर तों कोई बख्शी रूह जिन्हां दी बाबत जन्म मरण दोह हो मह नाहीं जन पर उपकारी आए करके कथन कीता। बंगाल दे एक महापुरश होए है, ये गल भाई साहब भाई वीर सिंह जी होना अपनी जिंदगी च संगतां नूं सुनाई सी। एक बंगाल दे महापुरख होए, नाम सी उन्हां दा श्री गौरंग स्वामी। कहिंदे 16-17 साल दी उम्र दे विच ही ना इसने चारे वेद याद कर रहे, शास्त्र याद कर रहे, इन्ने ग्रंथ याद कर लए, इस वर्गा उस वेले लागे छागे कोई विद्वान नहीं सी। पर यह बारी ज्ञान सी ना जी, अंदरूनी कमाई नहीं सी, अंदरूनी कमाई नहीं सी, ते विकार आवी हो गए, विकारां ने चढ़ाई कर ली। फिर बारी ज्ञान जिहड़ा कल्ला बारी ज्ञान है ना, तां ही सिख नूं सेवा सिमरन लाजमी है। बारी ज्ञान जरूरी है, बारी पढ़ाई भी करनी, बारी ज्ञान भी हासिल करना, ग्रंथ भी पढ़ने, पुस्तकां भी पढ़नियां। पर जे कल्ला बारी ज्ञान है ना, फिर सतगुरां ने फरमाया कि पढ़ पढ़ गड्डी लदी है। इत्थे उह पढ़ना जो बारी थोथा ज्ञान, खुशक ज्ञान, इसने रस तां पैणा इस विच, इसने बख्शिश भरिया तां होणा जदों सिख अंदरों घाल कमाई करदा है, बंदगी दी, सिमरन दी, गुरु दी मेहर, गुरु दी रहमत, गुरु दी बख्शिश दा जदों पात्र बनदा ना, फिर उह बाहरी ज्ञान सोने ते सुहागे वाली गल बन जांदी। ते जे कल्ला बाहरी ज्ञान आ, उह फिर माफ करना कई वार डोबण दा वी कारण बन जांदा। भाई साहब भाई वीर सिंह जी ने दर्शाया कि वह इन्ना विद्वान बन गया, फिर वह ज्ञान उस ते इन्ना हावी हो गया, इन्ना हंकारी हो गया, चर्चा विच पै गया, जिथे जाना चर्चा, दूसरे नूं आप कहना जां मेरे नाल चर्चा करो, जां मेरे अगे मस्तक टेको, जां अपनी हार मनो, आले दुआले धांक मन गई श्री गौरंग स्वामी। एक बार कहिंदे गंगा पार करन लगा, किश्ती ते चढ़िया, ते किश्ती दे विच वी इह भालदा कि मैं इत्थे वी हार ही मनाउणी आ। अगले कना नुकरे बैठण लगा, कहिंदा कोई वेखां विद्वान होवे ते उहनू अपनी विद्वता दी धांक उस दे उपर जमावां, उहनू वी कहां वी मैं विद्वान आ। तुर के पिछली नुकरे गया बेड़ी दी, वेख्या इक बंदगी वाला नाम रक्षक साधु, चेहरा दग दग करदा बंदगी दे नाल। सच्ची गल है, जो बंदगी करदे है, सिमरन करदे है, काल करदे ने, ओ लुका जिन्ना मर्जी लैण, पर कहिंदे लाल फटी प्राणी गोदड़ी लीर विच वी लुकोया होवे ना, रतन लुकाया लुके नाहीं, जे को रखे लुकाई ओ लुकदा नहीं। पर लुकाउंदे ने बंदगी वाले, क्योंकि ये भी गुरबाणी अंदर जिक्र कीता कि बीज ओना ही वध फली भूत हुंदा, ओना ही उहनू वध झाड़ लगदा जिन्ना उपर मिट्टी पाई जावेगी। नाम बीज संतोख सुहागा, रख गरीबी वेस। ये गया जी पिछली नुकरे, बंदगी वाला साधु सुरत जुड़ी, अखां बंद, नेत्र मूंदे होए, दो चार मिनट पर कित्थे सहण होवे, मैं इन्ना ज्ञानवान ये बैठा बाहु फड़ के हलूणिया, नेत्र खोले बंदगी वाले साधु ने, कहन लगा तुसी मैनू जानदे नहीं, मैं कौन? कहन लगा नहीं। बड़ा अग बबूला होया, कहिंदा मैं इन्ना ज्ञानवान, सब विद्वान मेरी ताक मन दे, तुसी नहीं मैनू जान दे? वह कहन लगे बैठ जा। कहन लगे मेरी निगाह दे वेच तू महा विद्वान नहीं, महा मूर्ख है, क्योंकि तेनू एक अखर याद नहीं, होर ग्रंथ तेनू जिन्ने मर्जी याद है, क्योंकि ये उन्हां दा ਗੁਰਮੰਤਰ ਸੀ ਜੋ ਉਹਨਾਂ ਦੇ ਧਰਮ ਦਾ ਸੀ। ਕਹਿੰਦੇ ਤੈਨੂੰ ਹੋਰ ਬਹੁਤ ਕੁਝ ਯਾਦ ਹੈ ਪਰ ਇੱਕ ਅੱਖਰ ਯਾਦ ਨਹੀਂ। ਕਹਿੰਦਾ ਕਿਹੜਾ? ਕਹਿੰਦਾ ਰਾਮ। ਕਹਿੰਦਾ ਜਿਸ ਦਿਨ ਇਹ ਅੱਖਰ ਮੇਰਾ ਹੀ ਰਹਿ ਰਤਨ ਨਾਮ ਹਰ ਵਸਿਆ। ਕਹਿਣ ਲੱਗੇ ਜਿੱਦਣ ਇਹ ਅੱਖਰ ਤੇਰੇ ਹਿਰਦੇ ਦੇ ਵਿੱਚ ਵਸ ਗਿਆ ਨਾ, ਉਦਣ ਆਈ ਮੈਂ ਤੇਰੇ ਚਰਨਾਂ 'ਤੇ ਮਸਤਕ ਟੇਕ ਦੇਵਾਂਗਾ, ਤੈਨੂੰ ਵਿਦਵਾਨ ਮੰਨ ਲਵਾਂਗਾ। ਹਾਲੇ ਮੇਰੀ ਨਿਗਾਹ ਦੇ ਵਿੱਚ ਤੂੰ ਮਹਾਂਮੂਰਖ ਹੈ। ਇੰਨੀ ਵਿਚਾਰ ਕਰਦਿਆਂ ਅਗਲਾ ਕਿਨਾਰਾ ਆ ਗਿਆ, ਉੱਤਰ ਗਏ ਜੀ। ਜਾ ਕੇ ਉਸਨੇ ਚਰਚਾ ਕੀਤੀ, ਜਿੱਤ ਗਿਆ, ਜੈ ਜੈਕਾਰ ਹੋਈ। ਰਾਤ ਨੂੰ ਪ੍ਰਸ਼ਾਦਾ ਛਕਿਆ, ਸੁੱਤੇ ਪਏ ਨੂੰ ਜਾਗ ਆਈ ਮਹਾਂਪੁਰਖ ਦੇ, ਕਿਉਂਕਿ ਬੰਦਗੀ ਵਾਲੇ ਦੇ ਬਚਨ ਨਾ ਜੀ, ਉਹ ਕਹਿਣ ਭਾਵੇਂ ਥੋੜ੍ਹੇ, ਅੱਖਰਾਂ 'ਚ ਭਾਵੇਂ ਥੋੜ੍ਹੇ ਆਉਣ, ਪਰ ਉਹ ਕੰਨਾਂ 'ਚ ਗੂੰਜਦੇ ਰਹਿੰਦੇ ਆ। ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਿਗਸੇਤ। ਪਾਪੀ ਬੰਦਾ, ਲੋਭੀ ਬੰਦਾ, ਵਿਸ਼ਈ ਬੰਦਾ ਘੰਟਿਆਂ ਬੱਧੀ ਬੋਲੀ ਜਾਵੇ ਕੋਈ ਅਸਰ ਨਹੀਂ ਕਰੇਗਾ। ਬੰਦਗੀ ਵਾਲਾ, ਸਿਮਰਨ ਵਾਲਾ, ਕਮਾਈ ਵਾਲਾ ਦੋ ਵਚਨ ਤੁਹਾਨੂੰ ਕਹਿ ਦੇਵੇ, ਜ਼ਿੰਦਗੀ ਬਦਲ ਜਾਣੀ ਹੈ, ਕਿਉਂਕਿ ਉਸ ਦੀ ਤਾਰ ਮਗਰ ਜੁੜੀ ਹੈ। ਮੇਰੇ ਹੀ ਰਹਿ ਰਤਨ ਨਾਮ ਹਰ ਵਸਿਆ। ਗੱਲ ਸਾਰੀ ਨਾਮ ਦੀ ਹੈ, ਕਮਾਈ ਦੀ, ਨਾਮ ਅੰਦਰ ਵਸ ਚੁੱਕਾ। ਰਾਤ ਨੂੰ ਕਹਿੰਦਾ ਭੁੱਲ ਗਿਆ ਨਾਮ, ਉੱਠ ਕੇ ਬੈਠ ਗਿਆ, ਫਿਰ ਨੀਂਦ ਆ ਗਈ। ਸਵੇਰੇ ਇਸ਼ਨਾਨ ਪਾਨ ਕੀਤਾ, ਪ੍ਰਸ਼ਾਦਾ ਛਕਣ ਡਿਆ, ਫਿਰ ਯਾਦ ਆਇਆ, ਕਹਿੰਦਾ ਰਾਮ ਦਾ ਨਾਮ, ਫਿਰ ਰਾਮ ਰਾਮ ਕਰਨ ਲੱਗ ਪਿਆ। ਇਸ ਤਰ੍ਹਾਂ ਜਦੋਂ ਚੇਤੇ ਆਵੇ ਉਹ ਬੰਦਗੀ ਵਾਲੇ ਸਾਧੂ ਦੇ ਬਚਨ ਚੇਤੇ ਆਉਣ ਕਿ ਤੂੰ ਮਹਾਂਮੂਰਖ ਹੈ, ਮਹਾਂਵਿਦਵਾਨ ਨਹੀਂ, ਰਾਮ ਦਾ ਨਾਮ ਜਪਣ ਲੱਗ ਪਵੇ। 12 ਸਾਲ ਲੰਘ ਗਏ ਜੀ। ਇਸ ਤਰ੍ਹਾਂ ਇੰਨਾ ਪਰੇਸ਼ਾਨ ਹੋਇਆ, ਹੁਣ ਆਪਣੀ ਵਿਦਵਤਾ ਛੋਟੀ ਜਾਪਣ ਲੱਗੀ, ਕਿਉਂਕਿ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਿਆ ਨਹੀਂ, ਪਰਮੇਸ਼ਰ ਦੀ ਯਾਦ ਕੋਈ ਹਿਰਦੇ ਵਿੱਚ ਬਣੀ ਨਹੀਂ। ਹੁਣ ਆਪਣੀ ਵਿਦਵਤਾ, ਆਪਣੀ ਮੂਰਖਤਾ ਦਿਖਾਈ ਦੇਣ ਲੱਗੀ। ਇਹ ਹੁੰਦੇ ਹੈ ਕਮਾਈ ਵਾਲੇ ਦੇ ਬਚਨ, ਬੰਦਗੀ ਵਾਲੇ ਦੇ ਬਚਨ, ਕਿ ਉਹ ਇੱਕ ਬਚਨ ਕਰੇ ਅੰਦਰੋਂ ਆਪਣੀ ਮੂਰਖਤਾ, ਆਪਣੀ ਅਵਿੱਦਿਆ, ਆਪਣੀ ਅਗਿਆਨਤਾ ਦੀ ਝਲਕ ਪੈਣ ਲੱਗ ਪੈਂਦੀ ਹੈ। ਪਹਿਲਾਂ ਤਾਂ ਮਨੁੱਖ ਤਾਂ ਹੀ ਅਰਦਾਸ ਵਿੱਚ ਮੰਗਿਆ ਜਾਂਦਾ ਨਾ, ਸੇਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਪਰਮੇਸ਼ਰ ਜਦੋਂ ਮਦਦ ਕਰਦਾ ਨਾ, ਉਹ ਗੁਰੂ ਮਿਲਾਉਂਦਾ, ਫਿਰ ਜਦੋਂ ਹੋਰ ਮਿਹਰ ਦੇ ਘਰ ਵਿੱਚ ਆਉਂਦਾ, ਫਿਰ ਉਹ ਬੰਦਗੀ ਵਾਲੇ ਦਾ ਸੰਗ ਕਰਵਾਉਂਦਾ। ਇਹ ਸਾਡੇ ਪੁਰਾਤਨ ਬਜ਼ੁਰਗਾਂ ਨੇ, ਵਿਦਵਾਨਾਂ ਨੇ ਐਵੇਂ ਹੀ ਨਹੀਂ ਸੀ ਅਰਦਾਸ ਦੇ ਵਿੱਚ ਇਹ ਸ਼ਬਦ ਅੰਕਿਤ ਕਰ ਦਿੱਤੇ, ਸੇਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ। ਇਹ ਤੁਸੀਂ ਸੰਗਤ ਵਿੱਚ ਆਣ ਕੇ ਤਾਂ ਬੈਠੇ ਹੋ, ਤਾਂ ਹੀ ਆਪਾਂ ਗੁਰੂ ਦੀਆਂ ਕਥਾ ਕਹਾਣੀਆਂ ਕਰ ਰਹੇ ਹਾਂ, ਸੁਣ ਰਹੇ ਹਾਂ। ਪਤਾ ਨਹੀਂ ਕਿਹੜੇ ਬੰਦਗੀ ਵਾਲੇ ਦਾ ਸੰਗ, ਕਿਹੜੇ ਦਾ ਕਿਹੜੇ ਵੇਲੇ ਕਿਹਾ ਬੋਲ ਸਾਡੀ ਜ਼ਿੰਦਗੀ ਪਲਟਾ ਦੇਵੇ, ਸਾਡਾ ਲੋਕ ਸੁਖੀਆ, ਪਰਲੋਕ ਸੁਹੇਲਾ ਹੋ ਜਾਵੇ। 12 ਸਾਲਾਂ ਬਾਅਦ ਕਹਿੰਦਾ ਮੈਂ ਹਾਰ ਗਿਆ, ਇਹ ਗੌਰੰਗ ਸਵਾਮੀ ਆਪਣੇ ਆਪ ਨੂੰ। ਓੜਕ ਨੂੰ ਇਹ ਛਾਲ ਮਾਰ ਕੇ ਮਰਨ ਲੱਗਾ, ਲੋਕ ਜਾਣਦੇ ਸਨ, ਪ੍ਰਸਿੱਧੀ ਸੀ। ਕਹਿਣ ਲੱਗਾ ਬੇੜੀ ਵਿੱਚ ਚੜ੍ਹ ਕੇ ਅਤੇ ਸਮੁੰਦਰ ਦੇ ਵਿੱਚ ਛਾਲ ਮਾਰਾਂਗਾ, ਕੋਈ ਬਚਾ ਨਾ ਸਕੇ। ਬੇੜੀ ਵਿੱਚ ਚੜ੍ਹ ਗਿਆ, ਜਦੋਂ ਬੇੜੀ ਵਿਚਕਾਰ ਗਈ ਨਾ, ਇਹਨੇ ਵੇਖਿਆ ਉਹੋ ਹੀ ਸਾਧੂ ਬੇੜੀ ਦੀ ਨੁੱਕਰੇ ਬੈਠਾ ਜਿਹਨੇ 12 ਸਾਲ ਪਹਿਲੋਂ ਕਿਹਾ ਸੀ ਤੂੰ ਮਹਾਂਮੂਰਖ ਹੈ, ਮਹਾਂਵਿਦਵਾਨ ਨਹੀਂ। ਡਿੱਗ ਪਿਆ ਪੈਰਾਂ 'ਤੇ, ਮੇਰੇ ਹੀ ਰਹਿ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਸੇਈ ਗੁਰਮੁਖ ਪਿਆਰੇ ਮੇਲ। ਕਹਿਣ ਲੱਗਾ ਜੀ ਰਾਮ ਦਾ ਨਾਮ ਚੇਤੇ ਨਹੀਂ, ਸੱਚਮੁੱਚ ਮੈਂ ਮਹਾਂਮੂਰਖ ਹਾਂ। ਅਸਲ 'ਚ ਜਦੋਂ ਬੰਦਾ ਘਾਲ ਕਮਾਈ ਕਰਦਾ ਨਾ, ਫਿਰ ਪਰਮੇਸ਼ਰ ਗੁਰੂ ਮਿਹਰ ਕਰਕੇ ਫਿਰ ਕਿਸੇ ਦਾ ਮਿਲਾਪ ਕਰਵਾਉਂਦਾ, ਸਿੱਧੇ ਰਸਤੇ ਪਾ ਦਿੰਦਾ। ਉਹ ਸਤਿਪੁਰਖ ਕਹਿਣ ਲੱਗੇ ਬੈਠ ਜਾ, ਬੈਠ ਕੇ ਨਾ ਕਹਿਣ ਲੱਗੇ ਬੋਲ ਰਾਮ। ਇਹਨਾਂ ਹੀ ਕਿਹਾ ਜੀ, 12 ਸਾਲ ਪਹਿਲਾਂ ਕਿਹਾ ਸੀ ਤੂੰ ਵਿਦਵਾਨ ਨਹੀਂ, ਮਹਾਂਮੂਰਖ ਹੈ, ਅੱਜ ਕਹਿਣ ਲੱਗੇ ਬੋਲ ਰਾਮ। ਉਹਨੇ ਇੱਕ ਵਾਰ ਕਿਹਾ ਰਾਮ, ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਮਿਲ ਗਈ। ਇਹ ਹੁੰਦਾ ਬੰਦਗੀ ਵਾਲਿਆਂ ਦਾ, ਸਿਮਰਨ ਵਾਲਿਆਂ ਦਾ ਸੰਗ, ਤਾਂ ਆਪਾਂ ਵੀ ਅਰਦਾਸ ਵਿੱਚ ਮੰਗਦੇ ਹਾਂ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ, ਜਦੋਂ ਸਾਡੇ ਉੱਪਰ ਗੁਰੂ ਨੇ ਮਿਹਰ ਕੀਤੀ, ਸਾਡੇ ਹੱਥ ਸਿਰ ਉੱਪਰ ਮਿਹਰਾਂ ਭਰਿਆ, ਬਖਸ਼ਿਸ਼ਾਂ ਭਰਿਆ ਹੱਥ ਰੱਖਿਆ ਨਾ ਮੇਰੇ ਹੀ ਰਹਿ ਰਤਨ ਨਾਮ ਹਰ ਬਸਿਆ ਸਾਡੇ ਅੰਤਿਸ਼ ਕਰਨ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ
ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ
ਫੇਰ ਬਦਲਾ ਕੀ ਆਇਆ ਜਿਹੜੀ ਵਿਸ਼ਿਆਂ ਵਿਕਾਰਾਂ ਦੀ ਮੈਲ ਪਰਤ ਦਰ ਪਰਤ ਫੁਰਨੇ ਸੰਸਕਾਰ ਜੰਮੇ ਪਏ ਸੀ ਨਾ ਮੋਟੀ ਤਰਪਰਤ ਬਣੀ ਹੋਈ ਸੀ ਵੇਖੋ ਸ਼ੁਰੂਆਤ ਸੇਵਾ ਸਿਮਰਨ ਧੋਣੀ ਹੈ ਪਰ ਟੇਕ ਗੁਰੂ ਦੀ ਮਿਹਰ ਗੁਰੂ ਦੀ ਬਖਸ਼ਿਸ਼ ਗੁਰੂ ਦੀ ਰਹਿਮਤ ਦੇ ਸਦਕਾ ਹੀ ਅੰਦਰ ਧੁੱਪਣਾ ਜਦੋਂ ਫਿਰ ਥਾਏ ਪੈਂਦੀ ਹੈ ਨਾ ਗੁਰੂ ਮਿਹਰ ਕਰਦਾ ਗੁਰੂ ਥਾਏ ਪਾ ਦਿੰਦਾ ਫਿਰ ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪ ਕਰਮਾਂ ਦੀ ਮੈਲ ਉਤਰ ਗਈ
ਗੁਰਨਾਮ ਦਿਓ ਰਿਨ ਲਾਥਾ
ਫਿਰ ਗੁਰੂ ਨੇ ਮਿਹਰ ਕੀਤੀ ਨਾਮ ਦਿੱਤਾ ਸਿੱਖ ਨੇ ਘਾਲ ਕਮਾਈ ਕੀਤੀ ਤੇ ਰਿਨ ਲਾਥਾ ਇੱਕ ਤੇ ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪ ਕਰਮਾਂ ਦਾ ਕਰਜ਼ਾ ਸਿਰ ਤੋਂ ਉਤਰ ਗਿਆ ਧੋ ਦਿੱਤਾ ਸਾਡੇ ਲਾਗੇ ਗੁਰਦੁਆਰਾ ਜੀ ਗੁਰੂ ਕਾ ਬਾਗ ਸਾਖੀ ਬੜੀ ਲੰਬੇਰੀ ਸਮਾਂ ਇਜਾਜ਼ਤ ਨਹੀਂ ਦਿੰਦਾ ਉਸ ਨੇ ਵੀ ਸ਼ੰਕਾ ਕੀਤਾ ਸੀ ਸੁਕੇਤ ਮੰਡੀ ਦੇ ਰਾਜੇ ਹਰੀ ਸੈਣ ਨੇ ਤੁਕ ਕੰਨੀ ਪਈ ਸੀ ਤੁਕ ਉਸ ਦੇ ਕੰਨੀ ਪਈ ਸੀ ਕਿ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਆਉਣ ਦਾ ਕੀ ਲਾਭ ਹੈ ਜੇ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ ਕਿ ਜੇ ਲੇਖ ਹੀ ਨਹੀਂ ਮਿਟਣੇ ਫਿਰ ਗੁਰੂ ਦੀ ਚਰਨ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ ਸਤਿਗੁਰਾਂ ਨੇ ਰਾਤ ਰੱਖਿਆ ਸੁਪਨੇ ਦੇ ਵਿੱਚ ਜਨਮ ਭੁਗਤਾ ਦਿੱਤਾ ਅਗਲੇ ਦਿਨ ਪ੍ਰਤੱਖ ਦਿਖਾ ਦਿੱਤਾ ਅਤੇ ਫਿਰ ਸਤਿਗੁਰਾਂ ਨੇ ਕਿਹਾ ਸੀ ਲਿਖਿਆ ਪ੍ਰਭ ਕੋ ਨਹਿ ਖੋਵਤ ਤਉ ਸਹਾਇਕ ਸਤਿਗੁਰ ਹੋਵਤ ਕਿ ਗੁਰੂ ਕੋਲ ਇੰਨੀ ਸਮਰੱਥ ਹੈ ਸਮਰੱਥ ਗੁਰੂ ਹੈ ਨਾ ਗੁਰੂ ਕੋਲ ਸਮਰੱਥ ਹੈ ਉਹ ਚਾਹੇ ਤੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ ਉਹ ਮਿਹਰ ਦੀ ਨਿਗਾਹ ਕਰੇ ਤੇ ਨਿਗਾਹ ਨਾਲ ਕੱਟ ਦੇਵੇ ਉਹ ਚਾਹੇ ਸੁਪਨੇ ਵਿੱਚ ਭੁਗਤਾ ਦੇਵੇ ਉਹ ਚਾਹੇ ਸੂਲ ਤੋਂ ਸੂਲੀ ਕਰ ਦੇਵੇ ਗੁਰੂ ਕੋਲ ਸਮਰੱਥ ਹੈ ਗੁਰਨਾਮ ਦਿਓ ਰਿਨ ਲਾਥਾ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਬਤ ਵੀ ਆਉਂਦਾ ਕਿ ਜਦੋਂ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਬੰਦਗੀ ਤੋਂ ਉੱਠ ਕੇ ਬਾਹਰ ਆਉਂਦੇ ਸਨ ਨਾ ਅਤੇ ਦੁਖੀਆਂ ਦੁਖਿਆਰਿਆਂ ਦੇ ਲੋਕਾਂ ਨੇ ਮੰਜੇ ਚੁੱਕ ਕੇ ਅੱਗੇ ਲੈ ਆਉਣੇ ਅਤੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਨਿਗਾਹ ਜਿਸ ਉੱਪਰ ਪੈ ਜਾਣੀ ਉਸ ਨੇ ਤੰਦਰੁਸਤ ਅਰੋਗ ਹੋ ਜਾਣਾ ਤਾਂ ਹੀ ਭੱਟਾਂ ਨੇ ਜ਼ਿਕਰ ਕੀਤਾ ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੇ ਬਲ ਚਾਰ ਤਨਾਂ ਦੇ ਦੰਡਾਂ ਦਾ ਵੀ ਜ਼ਿਕਰ ਕੀਤਾ ਜੀ ਲੋਕ ਦੰਡ ਰਾਜ ਦੰਡ ਪਿਤਰੀ ਦੰਡ ਅਤੇ ਦੇਵ ਦੰਡ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਦੋਂ ਗੁਰੂ ਨੇ ਮਿਹਰ ਕੀਤੀ ਬਖਸ਼ਿਸ਼ ਕੀਤੀ ਨਾਮ ਦੀ ਬਖਸ਼ਿਸ਼ ਕੀਤੀ ਰਹਿਮਤ ਪਾਈ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੇ ਪਾਪਾਂ ਦੀ ਮੈਲ ਉਤਰ ਗਈ ਕਰਜ਼ਾ ਲੱਥ ਗਿਆ
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ
ਅਰਥਾਂ ਦੇ ਵੱਖ ਵੱਖ ਵਿਦਵਾਨਾਂ ਨੇ ਅਰਥ ਕੀਤੇ ਇੱਕ ਅਰਥ ਕੀਤਾ ਪਦਾਰਥ ਤੇ ਪਦਾਰਥਾਂ ਦੀ ਬਾਬਤ ਗੁਰਬਾਣੀ ਅੰਦਰ ਜ਼ਿਕਰ ਆਉਂਦਾ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਧਰਮ ਤੋਂ ਭਾਵ ਪੰਡਿਤ ਹਰਦਿਆਲ ਜੀ ਨੇ ਸਾਰ ਕੁਤਾਵਲੀ ਦੇ ਵਿੱਚ 10 ਗੁਣ ਅੰਕਿਤ ਕੀਤੇ ਹੈ ਧਰਮ ਦੇ ਅਖਰੀ ਅਰਧ ਮਹਜਬ ਪੰਥ ਰਸਤਾ ਮਰਿਆਦਾ ਬੜੇ ਅੱਖਰ ਹੈ ਜੀ ਬੜੇ ਅੱਖਰੀ ਅਰਥ ਵਿਦਵਾਨਾਂ ਨੇ ਕੀਤੇ ਹੈ ਧਰਮ ਤੇ ਅਰਥ ਜੋ ਮਨ ਦੀਆਂ ਕਾਮਨਾਵਾਂ ਧਰਮ ਅਰਥ ਤੇ ਕਾਮ ਜੋ ਕਾਮਨਾਵਾਂ ਇਸ਼ਾਵਾਂ ਤੇ ਮੋਖ ਜੋ ਮੁਕਤੀ ਹੈ ਡਾਕਟਰ ਰਤਨ ਸਿੰਘ ਜੱਗੀ ਨੇ ਤਿੰਨ ਤਰ੍ਹਾਂ ਦੀ ਮੁਕਤੀ ਦਾ ਜ਼ਿਕਰ ਕੀਤਾ ਜੀਵਨ ਮੁਕਤ ਵਿਦੇਹ ਮੁਕਤ ਤੇ ਨਿਤ ਮੁਕਤ ਕੁਝ ਵਿਦਵਾਨਾਂ ਨੇ ਚਾਰ ਤਰ੍ਹਾਂ ਦੀਆਂ ਸਲੋਕ ਸਮੀਪ ਸਾਜੁਜ ਇਸ ਤਰ੍ਹਾਂ ਚਾਰ ਵੀ ਜ਼ਿਕਰ ਕੀਤਾ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੇ ਮੇਰੇ ਮਨ ਤੂੰ ਪਰਮੇਸ਼ਰ ਦਾ ਨਾਮ ਭਜ ਸਭ ਅਰਥਾ ਤੈਨੂੰ ਚਾਰੇ ਤਰ੍ਹਾਂ ਦੇ ਪਦਾਰਥਾਂ ਦੀਆਂ ਦਾਤਾਂ ਮਿਲ ਜਾਣਗੀਆਂ ਕੁਝ ਵਿਦਵਾਨਾਂ ਨੇ ਨਾ ਜੀ ਧਰਮ ਨੂੰ ਸਤੋ ਗੁਣ ਅਰਥ ਨੂੰ ਰਜੋ ਗੁਣ ਧਰਮ ਅਰਥ ਤੇ ਕਾਮ ਨੂੰ ਤਮੋ ਗੁਣ ਤੇ ਮੁਕਤੀ ਨੂੰ ਧਰਮ ਅਰਥ ਕਾਮ ਮੋਖ ਤੇ ਮੁਕਤੀ ਰਜੋ ਗੁਣ ਤਮੋ ਗੁਣ ਸਤੋ ਇਹ ਬੜੀ ਲੰਮੀ ਚੌੜੀ ਵਿਥਿਆ ਜੀ ਸਮਾਂ ਆਪਣੀ ਚਾਲ ਚੱਲਦਾ ਜਾ ਰਿਹਾ ਕੁਝ ਵਿਦਵਾਨਾਂ ਨੇ ਇਸ ਤਰ੍ਹਾਂ ਵੀ ਜ਼ਿਕਰ ਕੀਤਾ ਇਹਨਾਂ ਦੀ ਪ੍ਰਾਪਤੀ ਵਾਸਤੇ ਕੀ ਕੰਮ ਕਰਨਾ ਚਾਹੀਦਾ ਉਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਅੰਦਰ ਜ਼ਿਕਰ ਕੀਤਾ ਕਿ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਸੇਈ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੱਤ ਆਵੇ ਇੱਥੇ ਸਾਧ ਜਨਾ ਕੀ ਸੇਵਾ ਲਾਗੇ ਕਿ ਬੰਦਗੀ ਵਾਲਿਆਂ ਦੀ ਚਰਨ ਸ਼ਰਨ ਵਿੱਚ ਜਾ ਉਹਨਾਂ ਨਾਲ ਪਰਮੇਸ਼ਰ ਦਾ ਮਿਲ ਕੇ ਨਾਮ ਜਪ ਤੈਨੂੰ ਲੋਕ ਦੀਆਂ ਦਾਤਾਂ ਵੀ ਮਿਲ ਜਾਣਗੀਆਂ ਪਰਲੋਕ ਦੀਆਂ ਦਾਤਾਂ ਵੀ ਮਿਲ ਜਾਣਗੀਆਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ ਕਿ ਹੇ ਮੇਰੇ ਮਨ ਤੂੰ ਪਰਮੇਸ਼ਰ ਦਾ ਨਾਮ ਜਪ ਸਭ ਅਰਥਾ ਤੈਨੂੰ ਸਭ ਪਦਾਰਥ ਪ੍ਰਾਪਤ ਹੋ ਜਾਣਗੇ
ਗੁਰਪੂਰਾ ਹਰ ਨਾਮ ਦ੍ਰਿੜਾਇਆ
ਜਦੋਂ ਪੂਰਾ ਗੁਰੂ ਮੇਰ ਕਰਦਾ ਫਿਰ ਨਾਮ ਦ੍ਰਿੜ ਹੋ ਜਾਂਦਾ ਜੀ ਅੰਦਰ ਨਾਮ ਦ੍ਰਿੜ ਗੁਰੂ ਦੀ ਮੇਰ ਵੇਖੋ ਘਾਲ ਕਮਾਈ ਦੁਬਾਰਾ ਫੇਰ ਸੇਵਾ ਸਿਮਰਨ ਸਿੱਖ ਨੇ ਕਰਨੀ ਹੈ ਪਰ ਅੰਦਰ ਵਸਣਾ ਅੰਦਰ ਟਿਕਣਾ ਇਹ ਗੁਰੂ ਦੀ ਮੇਰ ਗੁਰੂ ਦੀ ਰਹਿਮਤ ਬਖਸ਼ਿਸ਼ ਨਾਲ ਜਦੋਂ ਅੰਤਸ਼ਕਰਨ ਸ਼ੁੱਧ ਹੋ ਜਾਂਦਾ ਫਿਰ ਨਾਮ ਦ੍ਰਿੜ ਹੋ ਜਾਂਦਾ ਫਿਰ ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ
ਬਿਨ ਨਾਵਾ ਜੀਵਨ ਬਿਰਥਾ
ਜਿਨ੍ਹਾਂ ਨੇ ਨਾਮ ਨਹੀਂ ਨਾ ਜਪਿਆ ਉਹਨਾਂ ਨੇ ਇਹ ਮਨੁੱਖਾ ਜਨਮ ਜੋ ਹੀਰੇ ਦੀ ਨਿਆਈ ਹੈ ਉਹ ਬਿਰਥਾ ਕਹੀਏ ਵਿਅਰਥ ਗਵਾ ਲਿਆ
ਰਹਾਓ
ਵਿਸਰਾਮ ਦੇ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ
ਬਿਨ ਗੁਰ ਮੂੜ ਭਏ ਹੈ ਮਨ ਮੁਖ
ਪਰ ਜੋ ਗੁਰੂ ਦੀ ਸਿੱਖਿਆ ਤੇ ਨਾ ਚੱਲੇ ਗੁਰੂ ਦੇ ਉਪਦੇਸ਼ ਦੀ ਕਮਾਈ ਨਾ ਕੀਤੀ ਤੇ ਮਨ ਮੁਖ ਮਨ ਦੇ ਪਿੱਛੇ ਹੀ ਮੁਖ ਰੱਖ ਕੇ ਚੱਲਦੇ ਰਹੇ
ਇਹ ਮੋਹ ਮਾਇਆ ਨਿਤ ਫਾਥਾ
ਉਹ ਫਿਰ ਵਿਸ਼ਿਆਂ ਅਤੇ ਵਿਕਾਰਾਂ ਮੋਹ ਮਾਇਆ ਦੇ ਚਿੱਕੜ ਵਿੱਚ ਫਸ ਗਏ
ਤਿਨ ਸਾਧੂ ਚਰਨ ਨਾ ਸੇਵੇ ਕਬਹੂ
ਉਹਨਾਂ ਨੇ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਆਏ ਨਾ ਉਪਦੇਸ਼ ਲਿਆ ਨਾ ਕਮਾਈ ਕੀਤੀ ਨਾ ਬੰਦਗੀ ਵਾਲੇ ਸਾਧੂ ਸੰਤਾਂ ਮਹਾਤਮਾ ਦੀ ਚਰਨ ਸ਼ਰਨ ਨਾ ਕੀਤੀ
ਤਿਨ ਸਭ ਜਨਮ ਅਕਾਥਾ
ਉਹਨਾਂ ਦਾ ਇਹ ਸਾਰਾ ਹੀ ਸਮੁੱਚਾ ਜਨਮ ਵਿਅਰਥ ਅਕਾਥਾ ਚਲਾ ਗਿਆ
ਜਿਨ ਸਾਧੂ ਚਰਨ ਸਾਧ ਪਗ ਸੇਵੇ
ਜਿਨ੍ਹਾਂ ਨੇ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਸੇਵਾ ਸਿਮਰਨ ਦੀ ਘਾਲ ਕਮਾਈ ਕੀਤੀ ਬੰਦਗੀ ਵਾਲਿਆਂ ਦਾ ਸੰਗ ਕੀਤਾ
ਤਿਨ ਸਫਲ ਯੋ ਜਨਮ ਸਨਾਥਾ
ਉਹਨਾਂ ਦਾ ਇਹ ਸਫਲ ਉਹ ਜਨਮ ਸਾਰਾ ਹੀ ਮਨੁੱਖਾ ਜਨਮ ਸਹਿਤ ਫਲ ਦੇ ਸਨਾਥਾ ਕਹੀਏ ਉਹ ਖਸਮ ਵਾਲੇ ਹੋ ਗਏ ਦੁਹਾਗਣੀ ਕਿਆ ਨਿਸ਼ਾਨੀਆਂ ਖਸਮੋ ਕੁੱਥੀਆਂ ਫਿਰੇ ਨਿਮਾਣੀਆਂ ਮੇਲੇ ਵੇਸ ਤਿਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਓ ਜੋ ਮਨ ਦੇ ਮਗਰ ਚੱਲੇ ਉਹ ਨਿਖਸਮੇ ਇਸ ਲੋਕ ਤੋਂ ਗਏ ਪਰਲੋਕ ਵਿੱਚ ਢੋਈ ਕੋਈ ਨਾ ਮਿਲੀ ਜੋ ਗੁਰੂ ਵਾਲੇ ਬਣੇ ਗੁਰੂ ਦੇ ਉਪਦੇਸ਼ ਦੀ ਘਾਲ ਕਮਾਈ ਕੀਤੀ ਉਹ ਸਨਾਥਾ ਕਹੀਏ ਮਾਲਕ ਵਾਲੇ ਖਸਮ ਵਾਲੇ ਹੋ ਗਏ
ਮੋ ਕਉ ਕੀਜੈ ਦਾਸ ਦਾਸ ਦਾਸਨ ਕੋ
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹੇ ਪਰਿਪੂਰਨ ਪਰਮਾਤਮਾ ਸਾਡੇ ਉੱਪਰ ਮਿਹਰ ਕਰ ਸਾਨੂੰ ਆਪਣੇ ਦਾਸਾਂ ਦੀ ਚਰਨ ਸ਼ਰਨ ਨਹੀਂ ਨਾ ਬਖਸ਼ਣੀ ਉਹਨਾਂ ਦੇ ਜਿਹੜੇ ਦਾਸ ਜਿਹੜੇ ਉਹਨਾਂ ਦੇ ਅੱਗੇ ਦਾਸ ਉਹਨਾਂ ਦੇ ਦਾਸਾਂ ਦੀ ਹੀ ਚਰਨ ਸ਼ਰਨ ਬਖਸ਼ਿਸ਼ ਕਰ ਦੇਵੋ
ਹਰ ਦਇਆ ਧਾਰ ਜਗਨਨਾਥਾ
ਹੇ ਜਗਨਨਾਥਾ ਜਗਤ ਦੇ ਮਾਲਕ ਸਵਾਮੀ ਪਰਮੇਸ਼ਰ ਪਿਤਾ ਜੀ ਉਹ ਸਾਡੇ ਉੱਪਰ ਇਹ ਮਿਹਰ ਕਰ ਦੇਵੋ
ਹਮੇ ਅੰਦੁਲੀ ਗਿਆਨਹੀਨ ਅਗਿਆਨੀ
ਸੱਚੇ ਪਾਤਸ਼ਾਹ ਜੀ ਅਸੀਂ ਮਨ ਬੁੱਧ ਰੂਪੀ ਗਿਆਨ ਨੇਤਰਾਂ ਤੋਂ ਹੀਣੇ ਹਾਂ ਅਗਿਆਨੀ ਹਾਂ ਗਿਆਨ ਤੋਂ ਰਹਿਤ ਹਾਂ ਬਿਨਾ
ਕਿਉਂ ਚੱਲ ਹੈ ਮਾਰਗ ਪੰਥਾ
ਇਸ ਲਈ ਸੱਚੇ ਪਾਤਸ਼ਾਹ ਆਪ ਜੀ ਦੀ ਪ੍ਰਾਪਤੀ ਆਪ ਜੀ ਦੇ ਅਭੇਦਤਾ ਰੂਪੀ ਰਸਤੇ ਉੱਪਰ ਕਿਵੇਂ ਚੱਲੀਏ
ਹਮ ਅੰਦੁਲੇ ਕੋ ਗੁਰ ਅੰਚਲ ਦੀਜੈ
ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾਹੇ ਅੰਧੇ ਸੇਈ ਨਾਨਕਾ ਖਸਮੋ ਕੁੱਥੇ ਜਾਹੇ ਸੱਚੇ ਪਾਤਸ਼ਾਹ ਜੀ ਗੁਰਬਾਣੀ ਅੰਦਰ ਜ਼ਿਕਰ ਕਹਿੰਦੇ ਹੈ ਸਾਡੇ ਸਿੱਖ ਧਰਮ ਦੇ ਵਿੱਚ ਜਿਹਨੂੰ ਬਾਹਰੀ ਤੌਰ 'ਤੇ ਅੱਖਾਂ ਨਹੀਂ ਮਿਲੀਆਂ, ਆਪਾਂ ਸ਼ਬਦ ਵਰਤਦੇ ਹਾਂ ਸੂਰਮਾ। ਸੱਚੇ ਪਾਤਸ਼ਾਹ ਜੀ ਕਹਿੰਦੇ ਬਾਹਰੀ ਅੱਖਾਂ ਕਿਸੇ ਨੂੰ ਨਹੀਂ ਮਿਲੀਆਂ ਨਾ, ਪਰ ਉਹ ਪਰਮੇਸ਼ਰ ਦੀ ਪ੍ਰਾਪਤੀ ਪਰਮੇਸ਼ਰ ਵਿੱਚ ਅਭੇਦ ਹੋ ਸਕਦਾ, ਇਹ ਮਨੁੱਖਾ ਜਨਮ ਸਫਲਾ ਕਰ ਸਕਦਾ। ਇਸ ਕਰਕੇ ਉਹਨਾਂ ਨੂੰ ਅੰਨੇ ਕਹਿਣਾ ਵਾਜਬ ਨਹੀਂ, ਅੰਧੇ ਇਹ ਨਾ ਆਖੀ ਜਾਣ ਜਿਨ ਮੁੱਖ ਲੋਇਣ ਨਾਹੇ, ਜਿਨ੍ਹਾਂ ਦੇ ਮੁੱਖ ਤੇ ਜਿਨ੍ਹਾਂ ਦੇ ਅੱਖਾਂ ਨਹੀਂ ਮਿਲੀਆਂ। ਅੰਨੇ ਅਸਲ ਦੇ ਵਿੱਚ ਕੌਣ? ਅੰਧੇ ਸੇਈ ਨਾਨਕਾ ਜੇ ਖਸਮੋ ਕੁੱਥੇ ਜਾਏ। ਜਿਨ੍ਹਾਂ ਨੇ ਪਰਮੇਸ਼ਰ ਹੀ ਭੁਲਾਇਆ, ਰੱਬ ਚੇਤੇ ਹੀ ਨਹੀਂ ਆਇਆ, ਪਤਾ ਹੀ ਨਹੀਂ ਲੱਗਾ ਸਾਰੀ ਉਮਰ ਕਿੱਥੇ ਬਤੀਤ ਹੋ ਗਈ, ਅਸਲ ਦੇ ਵਿੱਚ ਉਹ ਅੰਧੇ ਹਨ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਅਰਦਾਸ ਕਰਨ ਦਾ ਵੱਲ, ਬੇਨਤੀ ਕਰਨ ਦਾ ਵੱਲ ਸਿਖਾਉਂਦੇ ਹਨ ਕਿ ਘਾਲ ਕਮਾਈ ਜ਼ਰੂਰ ਕਰਿਓ ਸੇਵਾ ਅਤੇ ਸਿਮਰਨ ਦੀ, ਪਰ ਇਸ ਤਰ੍ਹਾਂ ਬੇਨਤੀ ਕਰਿਓ ਕਿ ਹੇ ਪਰਿਪੂਰਨ ਪਰਮਾਤਮਾ, ਅਸੀਂ ਮਨ ਬੁੱਧ ਰੂਪੀ ਗਿਆਨ ਰੂਪੀ ਨੇਤਰਾਂ ਤੋਂ ਵਿਹੂਣੇ ਹਾਂ, ਜਿਵੇਂ ਇੱਕ ਬਾਰੀ ਤੌਰ 'ਤੇ ਅੰਧਾ ਸੂਰਮਾ ਮਨੁੱਖ ਉਹ ਡਗੋਰੀ ਫੜਦਾ, ਲੱਕੜ ਦੀ ਛੜੀ ਫੜਦਾ ਅਤੇ ਦੁਨੀਆਂ ਦੇ ਵਿੱਚ ਤੁਰਿਆ ਫਿਰਦਾ। ਉਹ ਡਗੋਰੀ ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ, ਰਹੂੰ ਸਾਹਿਬ ਕੀ ਟੇਕ ਨਾ ਮੋਹੇ ਮੋਹਣੀ। ਜਿਵੇਂ ਬਾਹਰੀ ਤੌਰ 'ਤੇ ਅੰਧੇ ਮਨੁੱਖ ਨੂੰ ਇੱਕ ਲੱਕੜ ਦਾ ਟੁਕੜਾ ਰਸਤਾ ਦਿਖਾਈ ਜਾਂਦਾ ਨਾ, ਸੱਚੇ ਪਾਤਸ਼ਾਹ ਜੀ ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਇਵੇਂ ਹੀ ਆਪ ਜੀ ਸਾਨੂੰ ਆਪਣਾ ਬਖਸ਼ਿਸ਼, ਆਪਣਾ ਉਪਦੇਸ਼, ਆਪਣਾ ਗਿਆਨ ਰੂਪੀ ਪੱਲਾ ਫੜਾ ਦੇਵੋ, ਕਿਉਂਕਿ ਅਸੀਂ ਵੀ ਗਿਆਨ ਤੋਂ ਵਿਹੂਣੇ ਅੰਧੇ ਹਾਂ।
ਜਨ ਨਾਨਕ ਚਲ ਹੈ ਮਿਲੰਥਾ,
ਕਿ ਅਸੀਂ ਵੀ ਆਪ ਜੀ ਦੀ ਜੋ ਸਰੂਪ ਰੂਪੀ ਅਭੇਦਤਾ ਰਸਤੇ ਤੇ ਚੱਲ ਕੇ ਉਹ ਪ੍ਰਾਪਤ ਕਰ ਲਈਏ, ਆਪ ਜੀ ਦੇ ਸੱਚਖੰਡ ਰੂਪੀ ਰਸਤੇ ਤੇ ਚੱਲ ਪਈਏ। ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਸਾਨੂੰ ਵੀ ਆਪ ਜੀ ਆਪਣਾ ਉਪਦੇਸ਼ ਰੂਪੀ, ਆਪਣਾ ਪ੍ਰਾਪਤੀ ਰੂਪੀ ਪੱਲਾ ਫੜਾ ਦੇਵੋ, ਕਿਸੇ ਸੇਈ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਕਿਸੇ ਰੰਗ ਰਤੜੀ ਰੂਹ ਦਾ ਸਾਥ ਕਰਾ ਦੇਵੋ। ਜਨ ਨਾਨਕ ਚੱਲੇ ਮਿਲੰਥਾ, ਸਾਡਾ ਵੀ ਇਹ ਲੋਕ ਅਤੇ ਪ੍ਰਲੋਕ ਸੁਹੇਲਾ ਹੋ ਜਾਵੇ, ਵਾਰ ਵਾਰ ਦਾ ਆਵਾ ਗਾਉਣ ਦਾ ਚੱਕਰ ਮਿਟ ਜਾਵੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਸੋਢੀ ਸੁਲਤਾਨ ਪਿਤਾ, ਸਾਡੇ ਸਾਰਿਆਂ 'ਤੇ ਮਿਹਰ ਕਰਨ। ਪਹਿਲੀ ਤੇ ਗੱਲ ਗੁਰੂ ਮਿਹਰ ਕਰੇ, ਅਸੀਂ ਸੇਵਾ ਸਿਮਰਨ ਦੀ ਘਾਲ ਕਮਾਈਏ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤ੍ਰਿਠਣ, ਫਿਰ ਸਾਡੀ ਉਹ ਘਾਲ ਕਮਾਈ ਥਾਏ ਪਾ ਦੇਣ, ਸਾਨੂੰ ਵੀ ਆਪਣਾ ਅੰਚਲ ਪਕਲਾ ਦੇਣ, ਸਾਡਾ ਵੀ ਲੋਕ ਸੁਖੀਆ ਪ੍ਰਲੋਕ ਸੁਹੇਲਾ ਹੋ ਜਾਵੇ। ਹੋਈਆਂ ਬੇਅੰਤ 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 ਭੁੱਲਾਂ ਚੁੱਕਾਂ ਦੀ ਖਿਮਾ ਜੀ, ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਹਮੇ ਅੰਦੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਮਾਰਗ ਪੰਥਾ, ਹਮੇ ਅੰਦੁਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲ ਹੈ ਮਿਲੰਥਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।